ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਤੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਵੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੋਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ ਰਹਾਉ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦ ਨਾ ਬੂਦ ਕਰ ਫਕਰ ਦਾਇਮ ਲਾਏ ਚਸਮੇ ਜੈ ਤਹਾਂ ਮੌਜੂਦ ਅੱਲਾਹ ਪਾਕ ਪਾਕ ਹੈ ਸਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਨ ਸੋਏ ਅੱਲਾਹ ਪਾਕ ਪਾਕ ਹੈ ਸਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ बोलिए जान आप बुलाए सोए गुरमुख बानी ब्रह्म है शब्द मिलावा होए कहां बुद्ध प्रभु तुच्छ हमारी बरन सके महिमा जो तिहारी हम न सकत कर सिफत तुम्हारी आप ले हो तुम कथा सुधारी गुर सिंघासन ते प्रकाशमान सतगुरु धन श्री गुरु ग्रंथ साहिब जी महाराज जी दे अमृत वेले बड़े अलौकिक जे दृश नाल ऐसे आनंदमयी रोम रोम नू पुलकत कर दिया मेरे साहब जदों सचखंड हरिमंदर साहब जी दे अंदर प्रकाशमान हुंदे ने मैनू इंज लगदा जिवें सारे ब्रह्मांड विच उन्हां दी बख्शिश आ गई होवे ऐसी रहमत वर्तावन हारी पावना नाल उन्हां दे उस पावन दरबार विच चाहे कोई बैठा होवे ते चाहे दुनिया भर दे किसे कोने विच उस समय दी जुड़ी होई सुरत जिंदगी भर बदल देन हारी ओ अलौकिक जी बख्शिश वरतांदे आ मेरे साहब जदों हरिमंदर साहब जी दे अंदर प्रकाशमान होए ते अज दा ये हुक्म सानू नसीब होया जिस नू इस समय आप जी ने गुरद्वारा मंजी साहब दीवान हाल श्री अमृतसर साहब जी दे दर तों शरवण करना कीता आओ साहब दी सीस प्राप्त करिए कुछ कहन तो पहला अपनी अपने हिरदे चों भाव पैदा करके ते गुरमत मर्यादा नूं ध्यान विच रख के अपनी रसना नूं जोड़ो ते सारे कलगीधर पातशाह जी दी बख्शिश भरी फतेह नाल सांझ पाओ ते आखो जी वाहिगुरु जी का खालसा वाहिगुरु जी की फतेह। अज दे ये पावन हुक्म श्री गुरु ग्रंथ साहिब जी महाराज जी दे 727 अंग ते सुभाई मान ने साहिब रहमत करन बख्शिश करन आपा शब्द नाल जुड़े शब्द दी सेध लईए सुरत ने ते चलना ही है पर शब्द दे मगर मगर सुरत चले ते किसे मंजिल ते पुज जाए ते अंदरों मन चों विचार ते पैदा होने ने पर गुरमति विचार अपने विचारां नूं बदल देन बेध्याना अज्ञानता दा मन ज्ञान दे घर विच आ जाए ते जिंदगी नूं धर्म दी मंजिल मिल जाए जिस वास्ते मनुखा जन्म मिलिया ओ वस्त मिल जाए आओ गुरमुख वस्त प्राप्त होवै चुन लै मानक मोती आओ मानक मोती नूं चुगन दे लई अंदर दी सुरत नूं हंस बनाइए ते मेरे साहिब दी सीस प्राप्त करिए आओ शब्द विचार आरंभ करन तों पहलां असी सारे अपने भले लई अते सरबत दे भले लई सारे आखो सतनाम वाहे गुरु वाहे गुरु वाहे गुरु।
सतनाम श्री वाहे गुरु साहिब जी तिलंग बाणी भगतां की ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇਸ ਤੋਂ ਪਹਿਲਾਂ ਵਾਕਈ ਗੁਰੂ ਸਾਹਿਬਾਨ ਜੀ ਦੀ ਬਾਣੀ ਦੀ ਸੰਪੂਰਨਤਾ ਹੋਈ ਹੈ ਹੁਣ ਇਸ ਤੋਂ ਅੱਗੇ ਭਗਤਾਂ ਦੀ ਬਾਣੀ ਆਰੰਭ ਹੁੰਦੀ ਹੈ ਤਿਲੰਗ ਬਾਣੀ ਭਗਤਾਂ ਕੀ ਔਰ ਇਹ ਸ਼ਬਦ ਹੈ ਕਬੀਰ ਜੀ ਦਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰੂ ਅਰਜਨ ਦੇਵ ਜੀ ਨੇ ਮੰਗਲਾ ਚਰਨ ਲਿਖਿਆ ਉਹ ਕਰਤਾ ਇੱਕ ਹੈ ਇੱਕ ਨੂੰ ਇੱਕ ਜਾਣਨਾ ਹੀ ਦੁਬਦਾ ਤੋਂ ਛੁੱਟਣ ਦੀ ਗੱਲ ਹੈ ਅਤੇ ਦੂਜੇ ਪਾਸੋਂ ਵਾਪਸ ਪਰਤਣ ਦੀ ਗੱਲ ਹੈ ਇਹ ਜੀਵਨ ਦੇ ਅੰਦਰ ਜਗ ਦੀ ਜੋਤ ਇੱਕ ਦੀ ਹੈ ਤਮਾਮ ਜੀਵਾਂ ਦੇ ਅੰਦਰ ਸਭ ਮੈਂ ਜੋਤ ਜੋਤ ਹੈ ਸੋਏ ਸਭ ਮੈਂ ਸਾਰਿਆਂ ਵਿੱਚ ਪਰ ਸਾਰਿਆਂ ਵਿੱਚ ਤਾਂ ਬਹੁਤਾਤ ਗਿਣਤੀ ਹੈ ਨਾ ਅਨੇਕਤਾ ਹੈ ਪਰ ਅਨੇਕਤਾ ਵਿੱਚ ਰਹਿ ਕੇ ਵੀ ਉਹ ਇੰਝ ਇੱਕ ਹੈ ਜਿਵੇਂ ਇੱਕ ਸੂਰਜ ਆਕਾਸ਼ ਵਿੱਚ ਚੜ੍ਹੇ ਇੱਕ ਚੰਦ ਆਕਾਸ਼ ਵਿੱਚ ਚੜ੍ਹੇ ਅਤੇ ਕਰੋੜਾਂ ਘੜੇ ਪਾਣੀ ਦੇ ਭਰ ਕੇ ਰੱਖ ਦਈਏ ਅਤੇ ਕਰੋੜਾਂ ਘੜਿਆਂ ਦੇ ਅੰਦਰ ਚੰਦ ਨਜ਼ਰ ਆਏ ਪਰ ਚੰਦ ਕਰੋੜਾਂ ਨਹੀਂ ਹੈ ਉਹ ਤੇ ਪ੍ਰਤੀਬਿੰਬ ਹੈ ਚੰਦ ਬਿੰਬ ਰੂਪ ਵਿੱਚ ਇੱਕ ਹੈ ਹਬ ਸਮਾਨੀ ਜੋਤ ਜੋ ਜਲ ਘਟਾਊ ਚੰਦਰਮਾ ਹਜ਼ੂਰ ਕੀ ਕਹਿੰਦੇ ਨੇ ਹਬ ਸਮਾਨੀ ਜੋਤ ਜਿਉ ਜਲ ਘਟਾਊ ਜਲ ਘਟਾਊ ਘੜਿਆਂ ਦੇ ਅੰਦਰ ਚੰਦਰਮਾ ਹਬ ਸਮਾਨੀ ਜੋਤ ਜਿਉ ਜਲ ਘਟਾਊ ਚੰਦਰਮਾ ਕਮਾਲ ਦੀ ਗੱਲ ਤੇ ਹੈ ਨਾ ਪਾਣੀ ਹਿੱਲਦਾ ਤੇ ਚੰਦ ਵੀ ਹਿੱਲਦਾ ਲੱਗਦਾ ਪਰ ਚੰਦਰਮਾ ਹਿੱਲਦਾ ਤੇ ਨਹੀਂ ਹੈ ਨਾ ਕੀ ਕਹਿੰਦੇ ਮੇਰੀ ਆਤਮਾ ਦੁਖੀ ਹੈ ਮਨ ਦੁਖੀ ਹੈ ਉਹ ਮਨ ਦੀ ਹਿਲਜੁਲ ਕਰਕੇ ਆਤਮਾ ਵੀ ਦੁਖੀ ਨਜ਼ਰ ਆਉਂਦਾ ਲੇਕਿਨ ਆਤਮਾ ਪ੍ਰਾਤਮਾ ਇੱਕੋ ਕਰੇ ਅੰਤਰ ਕੀ ਦੁਬਦਾ ਅੰਤਰ ਮਰੇ ਤੂੰ ਉਸ ਦੁਬਦਾ ਵਿੱਚ ਨਾ ਪੈ ਉਹ ਪਾਣੀ ਹਿੱਲੇ ਤੇ ਚੰਦ ਹਿੱਲਦਾ ਨਜ਼ਰ ਆਏ ਪਰ ਚੰਦਰਮਾ ਸਥਿਤ ਹੈ ਹਿੱਲਦਾ ਨਹੀਂ ਘੜੇ ਨੂੰ ਉਠਾ ਕੇ ਲੈ ਜਾਈਏ ਤੇ ਚੰਦ ਨਾਲ ਨਾਲ ਜਾਂਦਾ ਨਜ਼ਰ ਆਉਂਦਾ ਪਰ ਚੰਦ ਨਾਲ ਨਾਲ ਜਾਂਦਾ ਨਹੀਂ ਚੰਦ ਤੇ ਟਿਕਿਆ ਹੋਇਆ ਸਰੀਰ ਦੇ ਜਾਨ ਨਾਲ ਇੰਝ ਲੱਗਦਾ ਮੇਰਾ ਆਤਮਾ ਵੀ ਨਾਲ ਨਾਲ ਜਾ ਰਿਹਾ ਉਹ ਤੇ ਵਿਆਪਕ ਹੈ ਕਿੱਥੋਂ ਆਏ ਤੇ ਕਿੱਥੇ ਜਾਏ ਧਿਆਨ ਚ ਰੱਖ ਲੈਣਾ ਘੜਾ ਪਾਣੀ ਦਾ ਰੁੜ ਜਾਏ ਘੜਾ ਟੁੱਟ ਜਾਏ ਤੇ ਇੰਝ ਲੱਗਦਾ ਮੇਰਾ ਚੰਦ ਰੁੜ ਗਿਆ ਚੰਦ ਕਿੱਥੇ ਰੁੜਿਆ ਭਲਿਆ ਉਹ ਬਿੰਬ ਰੂਪ ਪਰਮਾਤਮਾ ਸਰੀਰ ਦੇ ਜੰਮਣ ਨਾਲ ਜਨਮਦਾ ਨਹੀਂ ਇਸ ਦੀ ਮੌਤ ਨਾਲ ਮਰਦਾ ਨਹੀਂ ਉਹ ਸਾਰਿਆਂ ਵਿੱਚ ਇੱਕ ਸਾਰਤਾ ਨਾਲ ਵਿਆਪਕ ਹੈ ਉਹ ਹੈ ਇੱਕ ਓਅੰਕਾਰ ਕਿ ਆਕਾਰ ਹੈ ਨਾਨਾ ਪ੍ਰਕਾਰ ਭਾਈ ਗੁਰਦਾਸ ਸਾਹਿਬ ਜਿਵੇਂ ਕਹਿੰਦੇ ਨੇ ਨਾ ਓਅੰਕਾਰ ਦੇ ਇਹ ਆਕਾਰ ਨਾਨਾ ਤਰ੍ਹਾਂ ਦੇ ਨੇ ਤਰ੍ਹਾਂ ਤਰ੍ਹਾਂ ਦੇ ਨੇ ਹਰ ਸ਼ਕਲ ਵੱਖਰੀ ਹਰ ਪਸ਼ੂ ਪੰਛੀ ਵੱਖਰਾ ਹੋਰ ਤੇ ਹੋਰ ਇੱਕ ਦਰਖਤ ਤੇ ਲੱਖਾਂ ਪੱਤੇ ਲੱਗੇ ਹੋਣ ਤੇ ਆਪਸ ਵਿੱਚ ਮਿਲਾ ਕੇ ਵੇਖਿਓ ਇੱਕ ਪੱਤੇ ਨਾਲ ਪੱਤਾ ਨਹੀਂ ਮਿਲਦਾ ਪਰ ਤਮਾਮ ਰਚਨਾ ਵੱਖਰੀ ਵੱਖਰੀ ਏ ਪਰ ਉਹ ਵੱਖਰਾ ਵੱਖਰਾ ਨਹੀਂ ਉਹ ਤੇ ਇੱਕ ਤਰ੍ਹਾਂ ਦਾ ਹੀ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਰ ਵਾਰ ਗੁਰੂ ਸ਼ਬਦ ਦੀ ਸੰਗਤ ਕਰਦੇ ਜਾਈਏ ਤੇ ਕਿਰਪਾ ਹੋ ਜਾਂਦੀ ਹੈ ਸਤਿਗੁਰ ਪ੍ਰਸਾਦ ਕਿਵੇਂ ਮਿਲਦਾ ਗੁਰੂ ਦੀ ਕਿਰਪਾ ਕਿਵੇਂ ਮਿਲਦੀ ਹੈ ਗੁਰੂ ਦੀ ਗੱਲ ਮੰਨਣ ਨਾਲ ਗੁਰੂ ਦੇ ਪਾਸ ਆਉਣ ਨਾਲ ਗੁਰੂ ਦਾ ਉਪਦੇਸ਼ ਸੁਣਨ ਨਾਲ ਭਲਾ ਬਾਪ ਉਸੇ ਬੱਚੇ ਤੇ ਖੁਸ਼ ਹੋਵੇਗਾ ਨਾ ਜਿਹੜਾ ਬੱਚਾ ਬਾਪ ਦੇ ਕੋਲ ਬੈਠੇਗਾ ਬਾਪ ਦੀ ਸੇਵਾ ਕਰੇਗਾ ਬਾਪ ਦੀ ਗੱਲ ਮੰਨੇਗਾ ਤੇ ਜਿਹੜਾ ਆਪਣੇ ਗੁਰਦੇਵ ਪਿਤਾ ਦੀ ਗੱਲ ਸੁਣੇਗਾ ਉਸ ਦੀ ਗੱਲ ਮੰਨੇਗਾ ਉਸ ਅਨੁਸਾਰ ਜੀਵਨ ਬਤੀਤ ਕਰੇਗਾ ਤੇ ਗੁਰਦੇਵ ਵੀ ਖੁਸ਼ ਹੋ ਜਾਣਗੇ ਤੇ ਜਦੋਂ ਗੁਰਦੇਵ ਖੁਸ਼ ਹੋ ਜਾਣਗੇ ਉਹਨਾਂ ਦੀ ਖੁਸ਼ੀ ਹੀ ਤੇ ਜ਼ਿੰਦਗੀ ਦਾ ਆਨੰਦ ਹੈ ਉਹਨਾਂ ਦੀ ਖੁਸ਼ੀ ਹੀ ਤੇ ਰੱਬ ਨੂੰ ਜਾਣਨ ਦਾ ਰਾਹ ਹੈ ਜਿਸ ਨੂੰ ਤੇਰੀ ਖੁਸ਼ੀ ਤਿਸ ਨੌਨਿਧ ਪੁੰਚੀ ਹੈ ਤਾਂ ਸਤਿਗੁਰੂ ਦੀ ਪ੍ਰਸਾਦ ਕਿਰਪਾ ਉਸ ਪਰਮੇਸ਼ਵਰ ਨਾਲ ਮਿਲਾਪ ਕਰਾਉਂਦੀ ਹੈ, ਉਸ ਦਾ ਗਿਆਨ ਕਰਾਉਂਦੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ।
ਬੇਦ ਕਤੇਬ ਇਫਤਰਾ ਪਾਈ, ਦਿਲ ਕਾ ਫਿਕਰ ਨਾ ਜਾਏ।
ਇਸ ਸ਼ਬਦ ਬਾਬਤ ਵਿਦਵਾਨਾਂ ਨੇ ਕੁਝ ਖੋਜ ਕੀਤੀ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਵੀ ਉਸ ਖੋਜ ਨੂੰ ਜ਼ਾਹਰ ਕਰਦੇ ਨੇ ਵੀ ਇੰਝ ਲੱਗਦਾ ਜਿਵੇਂ ਕੋਈ ਇਸਲਾਮ ਵਾਲਾ ਅਤੇ ਕੋਈ ਹਿੰਦੂ ਧਰਮ ਨੂੰ ਮੰਨਣ ਵਾਲਾ ਆਪਸ ਵਿੱਚ ਬਹਿਸ ਰਹੇ ਹੋਣ। ਉਹ ਆਖੇ ਵੀ ਵੇਦ ਹੀ ਠੀਕ ਨੇ, ਕਤੇਬ ਝੂਠੇ ਨੇ, ਅਤੇ ਦੂਜਾ ਕਹਿ ਰਿਹਾ ਹੋਵੇ ਕਤੇਬ ਸੱਚੇ ਨੇ ਅਤੇ ਵੇਦ ਝੂਠੇ ਨੇ। ਉੱਥੇ ਕਬੀਰ ਜੀ ਮੈਂ ਬੇਨਤੀ ਕਰਾਂ ਦੋਹਾਂ ਨੂੰ ਸਮਝਾਉਂਦੇ ਹੋਣ ਵੀ ਨਾ ਵੇਦ ਅਤੇ ਨਾ ਕਤੇਬ, ਇਹਨਾਂ ਦੋਹਾਂ ਦੀ ਗੱਲ ਕਰਦਿਆਂ ਤੁਸੀਂ ਆਪਣੇ ਜੀਵਨ ਦੀ ਅੰਦਰ ਦੀ ਅਵਸਥਾ ਤੱਕ ਨਹੀਂ ਪੁੱਜ ਸਕਦੇ। ਇਸ ਕਿਹੜੇ ਧਰਮ ਦੇ ਝਗੜੇ ਵਿੱਚ ਪਏ ਹੋ? ਵੇਦ ਪੜ੍ਹਨ ਵਾਲਾ ਕਤੇਬ ਨੂੰ ਝੂਠਾ ਕਹਿੰਦਾ, ਵੇਦ ਤੇ ਪੜ੍ਹਿਆ ਪਰ ਉਸ ਵੇਦ ਦੀ ਬਣਾਵਟ ਹੀ ਅੰਦਰ ਬਣਾਈ ਬੈਠਾ, ਅਸਲੀਅਤ ਨਹੀਂ ਜਾਣੀ, ਜੀਵਨ ਅਸਲੀਅਤ ਤੱਕ ਨਹੀਂ ਪੁੱਜਿਆ। ਕਤੇਬ ਪੜ੍ਹਨ ਵਾਲਾ ਵੀ ਇੱਥੇ ਇਸ ਤਰ੍ਹਾਂ ਦੇ ਅਰਥ ਨੇ ਬਣਾਵਟ ਮੁਬਾਲਗਾ, ਐਵੇਂ ਅਸਲੀਅਤ ਤੱਕ ਨਾ ਪੁੱਜਣਾ। ਥੋੜ੍ਹੀ ਜਿਹੀ ਬੇਨਤੀ ਕਰਦੇ ਹਾਂ, ਇੱਕ ਸ਼ੀਸ਼ਾ ਸਾਹਮਣੇ ਹੈ, ਉਸ ਦੇ ਅੰਦਰ ਚਿਹਰਾ ਪੈ ਰਿਹਾ, ਉਹ ਚਿਹਰਾ ਬਣਾਵਟੀ ਹੈ, ਅਸਲੀ ਨਹੀਂ ਹੈ। ਔਰ ਸੱਚ ਤੇ ਇਹ ਹੈ, ਚਿਹਰੇ ਤੇ ਕਾਲਖ ਲੱਗੀ ਹੋਵੇ, ਸ਼ੀਸ਼ਾ ਕਾਲਖ ਦਿਖਲਾਉਂਦਾ ਤੇ ਹੈ ਪਰ ਕਾਲਖ ਲਾਂਦਾ ਨਹੀਂ ਹੈ, ਇਹ ਸੱਚ ਹੈ ਨਾ। ਇਸੇ ਤਰ੍ਹਾਂ ਵੇਦ ਕਿਤੇਬ ਉਹ ਤੂੰ ਪੜ੍ਹ ਲਏ, ਉਹਨਾਂ ਨੇ ਤੇਰੀ ਕਾਲਖ ਦਿਖਲਾਈ ਪਰ ਕਾਲਖ ਲਾਈ ਨਹੀਂ, ਉਹ ਤੇ ਬਣਾਵਟ ਹੈ, ਉਹ ਤੇ ਮੁਬਾਲਕ ਹੈ। ਵੇਦ ਕਿਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਇੰਜ ਦਿਲ ਦਾ ਫਿਕਰ, ਦਿਲ ਦੀ ਸੋਚ, ਦਿਲ ਵਿੱਚ ਉਹ ਭਰਮ ਤੇ ਵਹਿਮ, ਉਹ ਇੰਜ ਦੂਰ ਨਹੀਂ ਹੁੰਦੇ। ਹਾਂਜੀ,
ਤੋ ਕਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਈ।
ਟੁੱਕ ਜ਼ਰਾ ਕਿ ਜਿੰਨਾ, ਦਮ ਸਾਹ ਕਰਾਰੀ ਸਥਿਤ, ਅਗਰ ਜ਼ਰਾ ਕਿ ਜਿੰਨਾ ਰੱਬ ਦੇ ਸਿਮਰਨ ਨਾਲ ਜੁੜਿਆ ਸਾਹ ਉਹ ਤੇਰਾ ਟਿਕ ਜਾਏ, ਸਾਹ ਚੱਲੇ ਪਰ ਅੰਦਰੋਂ ਨਾਮ ਦੀ ਸੁਰਤ ਨਾ ਚੱਲੇ, ਨਾਮ ਤੋਂ ਸੁਰਤ ਦੂਰ ਨਾ ਚੱਲੇ, ਤੇਰੀ ਸੁਰਤ ਕਿਧਰੇ ਹੋਰ ਨਾ ਚੱਲੇ। ਟੁੱਕ ਦਮ ਕਰਾਰੀ ਜੋ ਕਰੋ, ਇਹ ਆਖਿਆ ਵਾਹਿਗੁਰੂ। ਆਖੋ ਸਾਰੇ ਵਾਹਿਗੁਰੂ, ਵਾਹਿਗੁਰੂ, ਉਹ ਵਾਹਿਗੁਰੂ। ਹੁਣ ਸਾਹ ਚੱਲਿਆ ਪਰ ਸੁਰਤ ਵਾਹਿਗੁਰੂ 'ਚ ਟਿਕ ਗਈ, ਜ਼ਰਾ ਕੁ ਵੀ ਟਿਕ ਗਈ, ਅਤੇ ਹਾਜ਼ਰ ਹਜ਼ੂਰ ਖੁਦਾਏ। ਉਹ ਵਾਹਿਗੁਰੂ ਜੋ ਹਾਜ਼ਰ ਹਜ਼ੂਰ ਹੋ ਜਾਏ, ਉਹ ਖੁਦਾ, ਉਹ ਪਰਮੇਸ਼ਵਰ ਤੇਰੀਆਂ ਅੱਖਾਂ ਸਾਹਮਣੇ ਆ ਜਾਏ, ਅਤੇ ਗੱਲ ਤੇ ਇਹ ਹੈ ਰੱਬ ਨੂੰ ਕਿਤੇ ਬਿਠਾਈ ਰੱਖਣਾ। ਕੋਈ ਆਖੇ ਦੱਖਣ ਦੇਸ਼ ਹਰੀ ਕਾ ਵਾਸਾ, ਦੱਖਣ ਵਿੱਚ ਰਹਿੰਦਾ, ਤੇਰੇ ਕੋਲ ਤੇ ਨਹੀਂ ਹੈ ਨਾ, ਇਸਦਾ ਮਤਲਬ ਇਹੀ ਹੋਇਆ। ਕੋਈ ਆਖੇ ਪੱਛਮ ਅੱਲਾ ਮੁਕਾਮਾ, ਅੱਲਾ ਪੱਛਮ ਵਿੱਚ ਰਹਿੰਦਾ, ਇੱਥੇ ਤੇ ਨਾ ਹੋਇਆ, ਸਾਹਮਣੇ ਤੇ ਨਾ ਨਜ਼ਰ ਆਇਆ। ਇਸ ਕਰਕੇ ਉਸ ਪਰਮੇਸ਼ਵਰ ਨੂੰ ਸਮਝੋ, ਜ਼ਰਾ ਕੁ ਧਿਆਨ ਟਿਕਾਓ, ਜੋ ਜ਼ਰੇ ਜ਼ਰੇ ਤੇ ਰੋਮ ਰੋਮ ਵਿੱਚ ਹੋਵੇ ਉਹ ਤੇਰੇ ਅੱਖਾਂ ਸਾਵੇਂ ਤੇ ਤੇਰੇ ਧਿਆਨ ਵਿੱਚ ਆ ਜਾਏ, ਅਗਰ ਤੇਰਾ ਜ਼ਰਾ ਕੁ ਇੱਕ ਸਾਹ ਵੀ ਉਸ ਪਰਮੇਸ਼ਵਰ ਦੇ ਨਾਲ ਜੁੜ ਕੇ ਟਿਕ ਜਾਏ।
ਬੰਦੇ ਖੋਜ ਦਿਲ ਹਰ ਰੋਜ, ਨਾ ਫਿਰ ਪਰੇਸ਼ਾਨੀ ਮਾਹੇ।
ਬੰਦੇ ਖੋਜ ਹਰ ਰੋਜ਼, ਕਿੱਥੇ ਖੋਜ? ਦਿਲ ਵਿੱਚ ਖੋਜ, ਦਿਲ ਮੈਂ ਖੋਜ, ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾਂ। ਪਹਿਲਾਂ ਤਾਂ ਰੱਬ ਦਾ ਪਤਾ ਹੋਣਾ ਚਾਹੀਦਾ ਵੀ ਕਿੱਥੇ ਰਹਿੰਦਾ। ਮੈਂ ਛੋਟੀ ਜਿਹੀ ਬੇਨਤੀ ਕਰਦੇ ਹਾਂ, ਬੰਦਾ ਛੋਟਾ ਹੁੰਦਾ, ਐਡਰੈਸ ਵੱਡਾ ਹੁੰਦਾ, ਪਹਿਲਾਂ ਉਸਦਾ ਨਾਂ ਲਿਖਦੇ ਆ, ਮਕਾਨ ਨੰਬਰ ਲਿਖਦੇ ਆ, ਗਲੀ ਲਿਖਦੇ ਆ, ਮਹੱਲਾ ਲਿਖਦੇ ਆ, ਫਿਰ ਆਪੋਜਿਟ ਲਿਖਦੇ ਆ ਵੀ ਇਸ ਵੱਡੀ ਹੈ ਕਿਸੇ ਫਰਮ ਦੇ ਸਾਹਮਣੇ, ਫਿਰ ਪਿੰਡ ਲਿਖਦੇ ਆ ਜਾਂ ਸ਼ਹਿਰ ਲਿਖਦੇ ਆ। ਪਰ ਸੱਚ ਇਹ ਹੈ ਬੰਦਾ ਵੱਡਾ ਹੋਵੇ ਤੇ ਐਡਰੈਸ ਛੋਟਾ ਕਿਸੇ ਬਹੁਤ ਵੱਡੇ ਮੁੱਖ ਮੰਤਰੀ ਨੂੰ, ਪ੍ਰਧਾਨ ਮੰਤਰੀ ਨੂੰ ਜੇ ਪੱਤਰ ਲਿਖਣਾ ਹੋਵੇ ਤੇ ਐਡਰੈਸ ਬੜਾ ਛੋਟਾ, ਤੇ ਜਿਹੜਾ ਸਭ ਤੋਂ ਵੱਡਾ ਉਸਦਾ ਐਡਰੈਸ ਬੜਾ ਛੋਟਾ, ਸਭ ਵਿੱਚ ਹੈ ਬਸ। ਪਰ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਆਪਣਾ ਦਿਲ ਖੋਜ, ਤੇਰੇ ਦਿਲ ਵਿੱਚ ਦਿਲਬਰ ਹੈ, ਤੇਰੇ ਦਿਲ ਵਿੱਚ ਦਿਲ ਦਾ ਮਾਲਕ ਹੈ, ਘੱਟ ਘੱਟ ਮਾਲਕ ਦਿਲਾਂ ਕਾ, ਉਹ ਤੇਰੇ ਦਿਲ ਦਾ ਮਾਲਕ ਹੈ, ਤੇਰਾ ਦਿਲ ਚੱਲਦਾ ਹੀ ਇਸ ਕਰਕੇ ਹੈ ਵੀ ਦਿਲਬਰ ਅੰਦਰ ਬੈਠਾ ਹੈ, ਉਹ ਤੇਰੇ ਦਿਲ ਦੀ ਹਰ ਹਰਕਤ ਨੂੰ ਚਲਾਉਣ ਵਾਲਾ, ਇੱਕ ਇੱਕ ਸਾਹ ਚਲਾਉਣ ਵਾਲਾ। ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਹੈ, ਤੂੰ ਮੇਰੇ ਪ੍ਰਾਣਾਂ ਦਾ ਅਸਰ, ਅੰਦਰ ਖੋਜ, ਤੇਰੇ ਦਿਲ ਵਿੱਚ ਜਿੰਨੀ ਸੋਚ ਪੈਦਾ ਹੁੰਦੀ ਹੈ ਉਸ ਸੋਚ ਦੇ ਪਿੱਛੇ ਆਪ ਬੈਠਾ ਹੈ, ਵਰਨਾ ਤੂੰ ਸੋਚ ਹੀ ਨਾ ਸਕੇ। ਤਾਂ ਬੰਦੇ ਖੋਜ ਦਿਲ ਹਰ ਰੋਜ਼, ਹਰ ਰੋਜ਼ ਸੋਚ, ਹਰ ਰੋਜ਼ ਖੋਜ, ਹਰ ਰੋਜ਼ ਵਿਚਾਰ, ਨਾ ਫਿਰ ਪਰੇਸ਼ਾਨੀ ਮਾਹੇ। ਉਹ ਜਿਹੜਾ ਹਰ ਰੋਜ਼ ਖੋਜਣਾ ਨਾ, ਉਹ ਹਰ ਰੋਜ਼ ਖੋਜਣ ਲਈ ਤਾਂ ਸਾਡਾ ਰੋਜ਼ ਦਾ ਨਿਤਨੇਮ ਹੈ, ਹਰ ਰੋਜ਼ ਖੋਜਣ ਲਈ ਤਾਂ ਸਾਡੇ ਰੋਜ਼ ਦੀ ਸਤਸੰਗਤ ਹੈ, ਹਰ ਰੋਜ਼ ਖੋਜਣ ਲਈ ਤਾਂ ਵਾਹਿਗੁਰੂ ਵਾਹਿਗੁਰੂ ਜਪਣਾ, ਹਰ ਰੋਜ਼ ਖੋਜਣ ਲਈ ਤਾਂ ਧਿਆਨ ਨੂੰ ਅੰਤਰਮੁਖੀ ਕਰਨਾ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਉਹ ਪਰੇਸ਼ਾਨੀ ਵਿੱਚ ਨਾ ਫਿਰ, ਕਿਉਂ ਪਰੇਸ਼ਾਨੀ ਵਿੱਚ ਫਿਰਦਾ, ਅਗਰ ਆਪਣੀ ਸ਼ਾਨ ਤੋਂ ਪਰੇ ਹੋ ਗਿਆ ਤਾਂ ਪਰੇਸ਼ਾਨੀ ਧਿਆਨ 'ਚ ਰੱਖ ਲੈਣਾ। ਪਰੇਸ਼ਾਨ ਸ਼ਾਨ ਤੋਂ ਪਰੇ ਨਾ ਹੋ, ਤੇਰੀ ਸ਼ਾਨ ਹੈ ਗੁਰਸਿੱਖ ਹੋਵੇ, ਤੇਰੀ ਸ਼ਾਨ ਹੈ ਤੇਰੇ ਕੋਲ ਗੁਰੂ ਕਾ ਸ਼ਬਦ ਹੋਵੇ, ਤੇਰੀ ਸ਼ਾਨ ਹੈ ਤੇਰੇ ਕੋਲ ਗੁਰੂ ਦੀ ਰਹਿਮਤ, ਉਹ ਤੇਰੇ ਕੋਲ ਗੁਰੂ ਦਾ ਦਿੱਤਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਅਮੋਲਕ ਖਜ਼ਾਨਾ ਹੋਵੇ। ਬਸ ਜੇ ਤੂੰ ਇਸ ਸ਼ਾਨ ਵਿੱਚ ਜਿਉਂਦਾ ਤੇ ਤੂੰ ਸ਼ਾਨ ਤੋਂ ਪਰੇ ਨਹੀਂ, ਅਗਰ ਆਪਣੀ ਸ਼ਾਨ ਤੋਂ ਪਰੇ ਨਹੀਂ ਤੇ ਪਰੇਸ਼ਾਨੀ ਵੀ ਨਹੀਂ ਹੈ। ਤੈਨੂੰ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।
ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ।
ਇਹ ਜਿਹੜੀ ਦੁਨੀਆ ਨਜ਼ਰ ਆ ਰਹੀ ਹੈ ਨਾ ਹਜ਼ੂਰ, ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਭਗਤ ਕਬੀਰ ਜੀ ਦੇ ਬੋਲਾਂ ਰਾਹੀਂ, ਇਹ ਜੋ ਦੁਨੀਆ ਸਿਹਰ ਮੇਲਾ, ਸ਼ਹਿਰ ਨਹੀਂ ਕਹਿਣਾ, ਸ਼ਹਿਰ ਤੇ ਨਗਰ ਨੂੰ ਸੰਬੋਧਕ ਹੋ ਗਿਆ, ਸਿਹਰ ਮੇਲਾ, ਸਿਹਰ ਦੇ ਅਰਥ ਨੇ ਜਾਦੂਈ ਤਮਾਸ਼ਾ, ਮਦਾਰੀ ਦਾ ਤਮਾਸ਼ਾ, ਜਿਵੇਂ ਅੱਖਾਂ ਵਿੱਚ ਭੁਲੇਖਾ ਪਾ ਕੇ ਇੱਕ ਜਾਦੂਗਰ ਤਮਾਸ਼ਾ ਦਿਖਾਉਂਦਾ, ਅਸਲ ਵਿੱਚ ਕੁਝ ਵੀ ਨਹੀਂ ਹੁੰਦਾ, ਇਹ ਦੁਨੀਆ ਵੀ ਉਸ ਕਰਤੇ ਦਾ ਤਮਾਸ਼ਾ ਹੈ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਇਹ ਤਮਾਸ਼ਾ ਹੈ ਦੇਖਣ ਆਇਓ ਜਗਤ ਤਮਾਸ਼ਾ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ, ਇਹ ਤੇਰੀ ਦਸਤਗੀਰੀ ਨਹੀਂ, ਹੱਥ ਦੀ ਪਕੜ ਵਿੱਚ ਆਉਣ ਵਾਲੀ ਨਹੀਂ ਹੈ, ਇਹ ਸਭ ਕੁਛ ਇੱਥੇ ਰਹਿ ਜਾਣ ਵਾਲਾ, ਝੂਠਾ ਬਨੌਟੀ ਹੈ, ਕੁਝ ਦੇਰ ਲਈ ਹੈ, ਕੁਛ ਜੀਵਨ ਦਾ, ਇਹ ਜੀਵਨ ਚਲਾਉਣ ਦਾ ਕਹਿ ਲਈਏ ਥੋੜ੍ਹੇ ਸਮੇਂ ਦਾ ਸੰਬੰਧ ਹੈ, ਵਰਨਾ ਕੁਝ ਵੀ ਤੇਰੇ ਨਾਲ ਜਾਣ ਵਾਲਾ ਨਹੀਂ, ਤੇਰੀ ਪਕੜ ਵਿੱਚ ਆਉਣ ਵਾਲਾ ਨਹੀਂ। ਲੱਗਿਆ ਮੇਲਾ ਵੇਖਣ ਨਹੀਂ ਆਏ, ਮੇਲਾ ਚਲਾ ਗਿਆ, ਆਪਣਾ ਆਪਣਾ ਸਮਾਨ ਲੈ ਕੇ ਲੋਕ ਚਲੇ ਗਏ, ਤੇ ਫਕੀਰ ਕਹਿੰਦਾ ਆਪਣੇ ਸੇਵਕ ਨੂੰ ਵੀ ਚੱਲ ਮੇਲਾ ਵੇਖ ਆਈਏ, ਤੇ ਚੇਲਾ ਕਹਿੰਦਾ, ਸ਼ਗਿਰਦ ਕਹਿੰਦਾ, ਬਾਬਾ ਮੇਲਾ ਤੇ ਉਜੜ ਗਿਆ, ਕਹਿੰਦਾ ਹੁਣੀ ਤੇ ਵੇਖਣ ਵਾਲਾ ਚੱਲ, ਜਦੋਂ ਆ ਗਏ ਉੱਥੇ ਕੁਝ ਨਹੀਂ ਸੀ, ਕੀ ਸੀ ਪਤਾ, ਕਾਗਜ਼ ਖਿਲੜੇ ਹੋਏ, ਕੂੜਾ ਕਰਕਟ ਖਿਲਰਿਆ ਹੋਇਆ, ਕਹਿੰਦਾ ਵੇਖ ਲੈ, ਫਕੀਰ ਕਹਿੰਦਾ ਵੇਖ ਲੈ। ਇੱਕ ਦਿਨ ਬੜੀ ਗਹਿਮਾ ਗਹਿਮੀ ਸੀ, ਬੜੀ ਰੌਣਕ ਸੀ, ਲੋਕਾਂ 'ਚ ਬੜਾ ਚਾਹ ਸੀ, ਸਭ ਕੁਛ ਖਤਮ ਹੋ ਗਿਆ, ਮਗਰੋਂ ਕੂੜਾ ਕਰਕਟ ਤੇ ਬੇਕਾਰ ਫੋਕਟ ਖਿਲਰਿਆ ਪਿਆ। ਕਹਿਣ ਲੱਗੇ ਜਿਸ ਦਿਨ ਜੀਵਨ ਦਾ ਮੇਲਾ ਵੀ ਉਜੜ ਜਾਂਦਾ, ਮਗਰੋਂ ਕੁਛ ਵੀ ਨਹੀਂ ਰਹਿ ਜਾਂਦਾ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ, ਇਹਨਾਂ ਵਿੱਚੋਂ ਤੇਰੇ ਨਾਲ ਜਾਣ ਵਾਲਾ ਕੁਝ ਵੀ ਨਹੀਂ। ਭਗਤ ਕਬੀਰ ਜੀ ਇੱਥੇ ਇਸ ਸ਼ਬਦ ਦਾ ਕੇਂਦਰੀ ਭਾਵ ਦਰਸਾਉਂਦਿਆਂ ਰਹਾਉ ਦਾ ਉਚਾਰਨ ਕਰਦੇ ਨੇ।
ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ।
ਬਾਦ ਬਕਾਹੇ, ਬਾਦ ਇੱਕ ਹੁੰਦਾ ਹੈ ਵਿਵਾਦ, ਜਿਹੜਾ ਕਿਸੇ ਸੰਸਾਰਕ ਪੱਖ ਤੋਂ, ਪੈਸੇ ਦੇ ਲੈਣ ਦੇਣ ਤੋਂ, ਕਿਸੇ ਹੋਰ ਗੱਲ ਤੋਂ ਝਗੜਾ ਹੋ ਜਾਏ, ਉਹਨੂੰ ਦੁਨਿਆਵੀ ਝਗੜੇ ਨੂੰ ਵਿਵਾਦ ਕਹਿੰਦੇ ਨੇ। ਅਤੇ ਜਦੋਂ ਧਰਮ ਦੀ ਦੁਨੀਆ ਵਿੱਚ ਬਹਿਸ ਵਿੱਚ ਪੈ ਜਾਏ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਧਰਮ ਸੰਬੰਧੀ ਗੱਲ ਕਰੇ, ਉਹਨੂੰ ਬਾਦ ਕਹਿੰਦੇ ਨੇ। ਇਸ ਕਰਕੇ ਦੋ ਸ਼ਬਦ ਨੇ, ਬਾਦ ਵਿਵਾਦ। ਕਾਹੂ ਸਿਉ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ। ਇਹ ਬਾਦ ਬਕਾਹੇ, ਇਹ ਤੂੰ ਧਰਮ ਦੇ ਸੰਬੰਧ ਵਿੱਚ ਝਗੜਾ ਕਰਨ ਵਾਲੇ, ਬੋਲਣ ਵਾਲੇ, ਦਰੋਗ ਪੜ ਪੜ ਖੁਸ਼ੀ ਹੋਏ। ਦਰੋਗ ਦੇ ਅਰਥ ਨੇ ਝੂਠ। ਤੂੰ ਦੂਜੇ ਨੂੰ ਝੂਠਾ ਕਹਿਣ ਦੀ ਜੋ ਗੱਲ ਕਰਦਾ ਨਾ, ਇਸ ਦਾ ਮਤਲਬ ਤੇਰੇ ਕੋਲ ਝੂਠ ਹੈ, ਤੇਰੇ ਕੋਲ ਸੱਚ ਨਹੀਂ ਹੈ। ਜੇ ਤੇਰੇ ਕੋਲ ਸੱਚ ਹੋਵੇ ਤੇ ਫਿਰ ਵੇਦ ਕਤੇਬ ਕਹੋ ਮਤ ਝੂਠੇ। ਝੂਠਾ ਜੋ ਨਾ ਵਿਚਾਰੇ, ਦਰੋਗ ਪੜ ਪੜ ਤੂੰ ਝੂਠਾ। ਜੇ ਵਿਚਾਰਿਆ ਨਹੀਂ, ਜੇ ਤੂੰ ਇਹ ਕਤੇਬ ਪੜਨ ਵਾਲਿਆ, ਵੇਦ ਨੂੰ ਝੂਠ ਕਹਿੰਦਾ ਤੇ ਵੇਦ ਝੂਠ ਨਹੀਂ ਬਲਕਿ ਝੂਠ ਤੇਰੇ ਕੋਲ ਹੈ। ਝੂਠਾ ਜੋ ਨਾ ਵਿਚਾਰੇ, ਤੋ ਦਰੋਗ ਪੜ ਪੜ ਖੁਸ਼ੀ ਹੋਏ। ਬੇਖਬਰ ਬਾਦ ਬਕਾਹੇ, ਤੂੰ ਤੇ ਬੇਖਬਰ ਹੈ, ਤੈਨੂੰ ਤੇ ਖਬਰ ਨਹੀਂ ਆਈ ਵੀ ਰੱਬ ਕਿੱਥੇ ਹੈ ਤੇ ਕਿੱਥੇ ਨਹੀਂ ਹੈ, ਰੱਬ ਕਿਸ ਵਿੱਚ ਹੈ ਤੇ ਕਿਸ ਵਿੱਚ ਨਹੀਂ ਹੈ। ਇਸ ਕਰਕੇ ਤੂੰ ਇਹ ਜੋ ਝੂਠ ਪੜ ਪੜ ਕੇ ਖੁਸ਼ੀ ਹੋ ਰਿਹਾ ਕਿ ਮੈਂ ਆਪਣੇ ਧਰਮ ਦੀ ਗੱਲ ਵੱਡੀ ਰੱਖੀ ਅਤੇ ਦੂਜੇ ਦੀ ਨੀਵੀਂ। ਗੁਰੂ ਨਾਨਕ ਪਾਤਸ਼ਾਹ ਜੀ ਹਾਜੀਆਂ ਕੋਲ ਜਾਂਦੇ ਨੇ, ਉਹਨਾਂ ਦੇ ਕੱਛ ਵਿੱਚ ਕਿਤਾਬ ਹੈ, ਗੁਰਬਾਣੀ ਦੀ ਪੋਥੀ ਹੈ, ਅਤੇ ਹੁਣ ਸਮਝ ਨਹੀਂ ਆਈ ਵੀ ਇਹ ਬਾਬਾ ਜਿਹੜਾ ਆਇਆ ਹੈ ਇਹ ਹਿੰਦੂ ਹੈ ਕਿ ਮੁਸਲਮਾਨ ਹੈ। ਬਾਹਰਲੇ ਪਹਿਰਾਵੇ ਤੋਂ ਸਾਨੂੰ ਥੋੜ੍ਹਾ ਥੋੜ੍ਹਾ ਮੁਸਲਮਾਨ ਜਾਪਦਾ, ਗੱਲਾਂ ਤੋਂ ਮੁਸਲਮਾਨ ਨਹੀਂ ਜਾਪਦਾ। ਹੁਣ ਪੁੱਛਦੇ ਨੇ, ਭਲਾ ਆਪਸ 'ਚ ਸਲਾਹ ਕੀਤੀ ਹੈ ਕਾਜ਼ੀਆਂ ਨੇ ਹਾਜ਼ੀਆਂ ਨੇ, ਵੀ ਇਹਨਾਂ ਨੂੰ ਪੁੱਛ ਲੈਂਦੇ ਆ ਵੀ ਬਾਬਾ ਦੱਸ ਵੀ ਹਿੰਦੂ ਵੱਡਾ ਕਿ ਮੁਸਲਮਾਨ। ਅੰਦਰ ਮਕਸਦ ਇਹ ਸੀ ਜੇ ਆਖਣਗੇ ਹਿੰਦੂ ਵੱਡਾ ਹੈ ਤੇ ਗੱਲ ਸਪਸ਼ਟ ਹੋ ਜਾਏਗੀ ਵੀ ਹਿੰਦੂ ਹੈ, ਤੇ ਜੇ ਆਖਣਗੇ ਮੁਸਲਮਾਨ ਵੱਡਾ ਹੈ ਤੇ ਗੱਲ ਸਮਝ ਆ ਜਾਏਗੀ ਵੀ ਇਹ ਮੁਸਲਮਾਨ ਨੇ। ਗੱਲ ਤਾਂ ਇੱਥੇ ਖਲੋਤੀ ਸੀ। ਹੁਣ ਜਦੋਂ ਕਹਿੰਦੇ ਨੇ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਨੋਈ, ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ, ਮੇਰੇ ਵਾਸਤੇ ਅਮਲ ਵੱਡੇ ਨੇ, ਹਿੰਦੂ ਤੇ ਮੁਸਲਮਾਨ ਵੱਡਾ ਨਹੀਂ ਹੈ। ਜੇ ਅਮਲ ਨਹੀਂ ਕੀਤੇ, ਧਰਮ ਨਹੀਂ ਕਮਾਇਆ, ਆਪਣੇ ਧਰਮ ਅਕੀਦੇ ਮੁਤਾਬਕ ਨਹੀਂ ਚੱਲਿਆ ਤੇ ਸ਼ੁਭ ਅਮਲਾਂ ਤੋਂ ਬਿਨਾਂ ਇਹ ਦੋਨੋਂ ਰੋਂਦੇ ਨੇ, ਜੇ ਸ਼ੁਭ ਅਮਲ ਪੱਲੇ ਵਿੱਚ ਪੈ ਜਾਣ ਤੇ ਦੋਨੋਂ ਹੱਸਣਗੇ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਤੂੰ ਬੇਖਬਰ ਹੈ। ਇਹ ਬਾਦ ਧਰਮ ਦੇ ਸੰਬੰਧ ਵਿੱਚ ਜੋ ਬੋਲਦਾ ਬਕਦਾ, ਮੈਂ ਬੇਨਤੀ ਕਰਾਂਗਾ ਜਦੋਂ ਅਸੀਂ ਕਿਸੇ ਨੂੰ ਕਹਿੰਦੇ ਹਾਂ ਨਾ ਕਿਉਂ ਐਵੇਂ ਬਕਦਾ, ਤਾਂ ਥੋੜ੍ਹਾ ਜਿਹਾ ਸ਼ਬਦ ਨਾਲ ਚੁਭਵਾਂ ਹੁੰਦਾ ਕਿਸੇ ਦੇ ਬੋਲੇ ਹੋਏ ਸ਼ਬਦਾਂ ਦਾ ਤ੍ਰਿਸਕਾਰ ਕਰਨਾ, ਉਹਨੂੰ ਬਕਣਾ ਕਹਿੰਦੇ। ਇੱਥੇ ਭਗਤ ਕਬੀਰ ਜੀ ਕਹਿੰਦੇ ਨੇ ਤੁਸੀਂ ਧਰਮ ਦੇ ਸੰਬੰਧ ਵਿੱਚ ਜੋ ਗੱਲਾਂ ਮੁੱਖੋਂ ਪਏ ਕਹਿੰਦੇ ਹੋ ਇਹ ਤੁਹਾਡਾ ਬਕਣਾ, ਇਹ ਚੰਗਾ ਨਹੀਂ ਬੋਲਣਾ ਤੁਹਾਡਾ। ਬੇਖਬਰ ਬਾਦ ਬਕਾਹੇ,
ਹੱਕ ਸੱਚ ਖਾਲਕ ਖਾਲਕ ਮਿਆਨੇ, ਸਿਆਮ ਮੂਰਤ ਨਾਹੇ।
ਹੱਕ ਕਹਿੰਦੇ ਨੇ ਰੱਬ ਨੂੰ, ਉਹ ਹੈ ਸੱਚ, ਉਹ ਹੈ ਸਦੀਵੀ ਕਾਇਮ ਰਹਿਣ ਵਾਲਾ, ਉਹ ਹੈ ਖਾਲਕ ਖਲਕ ਮਿਆਨੇ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹੀਂ। ਜੋ ਖਲਕਤ ਵਿੱਚ ਰਹਿੰਦਾ ਹੈ, ਇਸ ਖਲਕਤ ਦਾ ਪ੍ਰਤਪਾਲਨ ਸੰਭਾਲਣ ਤੇ ਚਲਾਵਣ ਹਾਰਾ ਖਾਲਕ ਹੈ, ਉਹ ਹੈ ਸੱਚ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾ ਹੈ ਇਹ ਭਲਿਆ ਉਸ ਦਾ ਕੋਈ ਇੱਕ ਸਰੂਪ ਨਹੀਂ। ਤੁਸੀਂ ਅਗਰ ਆਖੋ ਉਹ ਸੱਤਵੇਂ ਆਕਾਸ਼ ਤੇ ਰਹਿੰਦਾ ਤੇ ਤੁਸੀਂ ਆਖੋ ਉਹ ਸ਼ਿਆਮ ਮੂਰਤ ਹੈ, ਕਹਿਣ ਲੱਗੇ ਨਹੀਂ ਤੁਸਾਂ ਇੱਕ ਇੱਕ ਟਿਕਾਣਾ ਮੱਲ ਕੇ ਤੇ ਦੂਜੇ ਨੂੰ ਨੀਵਾਂ ਦਿਖਾਉਣ ਦੀ ਜੋ ਕੋਸ਼ਿਸ਼ ਕੀਤੀ ਹੈ ਉਹ ਇੱਕ ਰੂਪ ਵਿੱਚ ਨਹੀਂ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਜੀਵਨ ਮੈਂ ਜਲ ਮੈਂ ਥਲ ਮੈਂ ਸਭ ਰੂਪਨ ਮੈਂ ਸਭ ਭੂਪਨ ਮਾਹੀ ਸੂਰਜ ਮੈਂ ਸੱਸ ਮੈਂ ਨਭ ਮੈਂ ਜਹਾਂ ਪੇਖੋ ਤਹਾਂ ਚਿਤ ਲਾਏ ਤਹਾਂ ਹੀ ਪਾਵਕ ਮੈਂ ਅੱਗ ਵਿੱਚ ਪਾਵਕ ਮੈਂ ਔਰ ਪੌਣ ਹੂੰ ਮੈਂ ਸੋ ਪ੍ਰਿਥਵੀ ਤਲ ਮੈਂ ਕਹਾਂ ਜਹ ਨਾਹੀ ਵਿਆਪਕ ਹੈ ਸਭ ਹੀ ਕੇ ਵਿਖੇ ਕੱਛ ਪਾਹਣ ਮੈਂ ਪਰਮੇਸ਼ਰ ਨਾਹੀ। ਰੱਬ ਦਾ ਇੱਕ ਟਿਕਾਣਾ ਇੱਕ ਮੂਰਤ ਨਾ ਬਣਾਇਓ, ਤੇਰੀ ਮੂਰਤ ਏਕਾ ਬਹੁਤ ਰੂਪ ਕਿਸ ਪੂਜ ਚੜਾਵੋ ਦਿਓ ਧੂਪ, ਮੈਂ ਕਿਹੜੀ ਤੇਰੀ ਇੱਕ ਮੂਰਤ ਦੀ ਪੂਜਾ ਕਰਕੇ ਤੇ ਧੂਪ ਚੜਾਵਾਂ। ਮੇਰਾ ਤੇ ਜੀ ਚਾਹੁੰਦਾ ਵੀ ਤਮਾਮ ਬਨਸਪਤੀ ਦੇ ਫੁੱਲ ਆਪਣੀ ਸੁਰਤ ਵਿੱਚ ਰੱਖ ਲੇਵਾਂ ਤੇ ਤੈਨੂੰ ਸਾਰੇ ਸੰਸਾਰ ਦੇ ਰੂਪਾਂ ਵਿੱਚ ਵੇਖਾਂ ਤੇ ਅੰਦਰ ਦੀ ਸੁਰਤ ਵਿੱਚ ਰੱਖੇ ਹੋਏ ਫੁੱਲ ਤੇਰੇ ਅੱਗੇ ਮੈਂ ਚੜਾ ਦੇਵਾਂ। ਧੂਪ ਮਲਾਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ, ਬਸ ਉਹ ਅਕਾਲ ਪੁਰਖ ਪਰਮੇਸ਼ਵਰ ਕਿਸੇ ਇੱਕ ਸਰੂਪ ਵਿੱਚ ਹੀ ਨਹੀਂ ਹੈ ਜੀ।
ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ,
ਅਸਮਾਨ ਮਿਆਨੇ ਲਹੰਗ ਦਰੀਆ, ਅਸਮਾਨ ਦੇ ਅੰਦਰ ਅਖਰੀ ਅਰਥ ਮਿਆਨੇ ਅੰਦਰ ਲਹੰਗ ਦਰਿਆ, ਦਰਿਆ ਲੰਘ ਰਿਹਾ ਅਖਰੀ ਅਰਥ, ਇਹ ਹਿਰਦਾ ਹੈ ਆਕਾਸ਼, ਅੰਤਾਕਰਨ ਹੈ ਆਕਾਸ਼, ਇਸ ਨੂੰ ਜੇ ਰੱਬ ਨਾਲ ਜੋੜ ਲਈਏ ਤੇ ਹੋ ਜਾਂਦਾ ਚਿਦਾਕਾਸ਼। ਇਹਦੇ ਅੰਦਰ ਪਰਮੇਸ਼ਵਰ ਦੇ ਸਿਮਰਨ ਦੇ ਭਾਉ ਉਹ ਦਰਿਆ ਦੇ ਤਰੰਗ ਵਗ ਰਹੇ ਨੇ, ਤੂੰ ਅੰਦਰ ਅੰਤਾ ਕਰਨ ਦੇ ਖਿਆਲਾਂ ਦੀਆਂ ਲਹਿਰਾਂ ਵਿੱਚ ਪਰਮਾਤਮਾ ਨੂੰ ਵਸਾ ਲੇਵੇਂ ਤੇ ਸਮਝ ਲਈ ਵੀ ਅੰਦਰ ਪਰਮੇਸ਼ਵਰ ਦਾ ਦਰਿਆ ਵਗ ਰਿਹਾ ਤੇ ਉਸ ਪਰਮੇਸ਼ਵਰ ਦੇ ਦਰਿਆ ਵਿੱਚ ਕਰ ਇਸ਼ਨਾਨ, ਗੁਸਲ ਕਰਦਨ, ਕਹਿੰਦੇ ਨਾ ਗੁਸਲ ਖਾਨਾ ਇਸ਼ਨਾਨ ਕਰਨ ਵਾਲੀ ਜਗ੍ਹਾ, ਗੁਸਲ ਇਸ਼ਨਾਨ ਨਹਾਉਣਾ, ਕਰਦਨ ਬੂਦ ਕਰ ਲੈ ਕਰ ਲਈਦਾ। ਅਗਰ ਅੰਦਰ ਹਿਰਦੇ ਵਿੱਚ ਵਾਹਿਗੁਰੂ ਵਾਹਿਗੁਰੂ ਚੱਲੇ, ਅੰਦਰ ਦੀ ਵਿਚਾਰਧਾਰਾ ਵਿੱਚ ਵਾਹਿਗੁਰੂ ਵਾਹਿਗੁਰੂ ਚੱਲੇ ਤੇ ਅੰਦਰ ਟੁੱਬੀ ਲਾ ਦੀਦੀ ਹੈ। ਅੰਤਰਗਤ ਤੀਰਥ ਮਲ ਨਾ ਹੋ, ਫਿਰ ਸੰਗਤ ਮੀਤ ਮਿਲਾਪ ਪੂਰਾ ਨਾ ਮਨੋ, ਥੋੜਾ ਨਾ ਅਜੇ ਸ਼ਬਦ ਸੁਣ ਰਹੇ ਹਾਂ ਬਾਹਰੋਂ ਬਾਹਰੋਂ ਇਸ਼ਨਾਨ, ਸ਼ਬਦ ਵਿੱਚ ਟੁੱਬੀ ਲੱਗ ਜਾਏ ਤੇ ਅੰਦਰੋਂ ਸੁਰਤ ਦਾ ਇਸ਼ਨਾਨ। ਇਸ ਕਰਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਸੰਗਤ ਮੀਤ ਮਲਾਪ, ਅਗਰ ਸੰਗਤ ਵਿੱਚ ਆ ਜਾਈਏ ਤੇ ਆਪਣੇ ਪਿਆਰੇ ਪ੍ਰਭੂ ਮੀਤ ਦਾ ਮਿਲਾਪ ਹੋ ਜਾਏ ਤੇ ਸਮਝ ਲੈਣਾ ਪੂਰਾ ਨਾਮਨੋ, ਤੂੰ ਪੂਰਾ ਇਸ਼ਨਾਨ ਕਰ ਲਿਆ, ਅੰਦਰੋਂ ਵੀ ਟੁੱਬੀ ਲਾ ਲਈ ਬਾਹਰੋਂ ਵੀ ਟੁੱਬੀ ਲਾ ਲਈ, ਬਾਹਰੋਂ ਰੋਮ ਰੋਮ ਬਾਣੀ ਨਾਲ ਸਰਸ਼ਾਰ ਹੋ ਰਿਹਾ, ਬਾਹਰੋਂ ਟੁੱਬੀ ਲੱਗ ਗਈ, ਅੱਖਾਂ ਨਾਲ ਗੁਰੂ ਤੇ ਸੰਗਤ ਦਾ ਦਰਸ਼ਨ ਹੋ ਗਿਆ, ਬਾਹਰੋਂ ਇਸ਼ਨਾਨ ਹੋ ਗਿਆ, ਕੰਨਾਂ ਨਾਲ ਬਾਣੀ ਸੁਣੀ ਕੰਨਾਂ ਦਾ ਇਸ਼ਨਾਨ ਹੋ ਗਿਆ, ਰਸਨਾ ਨਾਲ ਵਾਹਿਗੁਰੂ ਬੋਲਿਆ ਰਸਨਾ ਨਾਲ ਇਸ਼ਨਾਨ ਹੋ ਗਿਆ, ਅੰਦਰ ਧਿਆਨ ਵਿੱਚ ਵਾਹਿਗੁਰੂ ਵਸਾ ਲਿਆ ਤੇ ਅੰਦਰ ਇਸ਼ਨਾਨ ਹੋ ਗਿਆ। ਗੁਸਲ ਕਰਦਨ ਬੂਦ, ਅੰਦਰੋਂ ਇਸ਼ਨਾਨ ਕਰ, ਅੰਦਰੋਂ ਨਹਾ ਬਾਹਰੋਂ ਨਾ। ਮੈਨੂੰ ਬਚਪਨ ਦੇ ਆਪਣੇ ਜੀਵਨ ਦੀ ਇੱਕ ਗੱਲ ਅੱਜ ਧਿਆਨ 'ਚ ਆ ਗਈ, ਦੱਸ ਲਈਵਾਂ। ਛੋਟਾ ਜਿਹਾ ਹੁੰਦਾ ਮੈਂ ਜਿਨ੍ਹਾਂ ਕੋਲ ਪੜ੍ਹਨ ਆਇਆ ਉਹ ਅੰਮ੍ਰਿਤ ਵੇਲੇ ਉਠਾ ਦਿੰਦੇ, ਠੰਡ ਬੜੀ ਸੀ ਤੇ ਇੱਕ ਦਿਨ ਬਾਲਟੀ 'ਤੇ ਬਹੁਤ ਖੜਕਾਈ ਪਰ ਹੱਥ ਪੈਰ ਧੋ ਕੇ ਗੁਜ਼ਾਰਾ ਕਰ ਲਿਆ। ਉਹ ਬੜੇ ਸੂਝਵਾਨ ਸਨ, ਮਹਾਂਪੁਰਖ ਕਹਿੰਦੇ ਨੇ ਅੱਜ ਬਾਲਟੀ ਖੜਕੀ ਏ, ਬਾਹਰੋਂ ਨਾਤਾ ਹੀ ਨਹੀਂ ਹੈ, ਅੱਜ ਤਾਂ ਅੱਧੀ ਗੱਲ ਹੀ ਰਹਿ ਗਈ। ਗੱਲ 'ਤੇ ਹੰਸ਼ ਰੱਖ ਲੈਣਾ ਇਹ ਜੇ ਨਹਾਉਣ ਲੱਗਿਆਂ ਵੀ ਬਾਹਰੋਂ ਨਾ ਨਹਾਏ ਅਤੇ ਆਖੇ ਪੰਜ ਇਸ਼ਨਾਨਾਂ ਕਰ ਲਿਆ। ਮਹਾਨ ਕੋਸ਼ ਦੇ ਲਿਖਾਰੀ ਭਾਈ ਕਾਹਨ ਸਿੰਘ ਜੀ ਨਾਭਾ ਲਿਖਦੇ ਨੇ, ਲੋਕ ਜਦੋਂ ਪੁਰਾਤਨ ਸਮੇਂ ਦੇ ਹੁੰਦੇ ਸਨ ਨਾ ਅਤੇ ਉਹ ਪੰਜ ਇਸ਼ਨਾਨ ਪਤਾ ਕਿਹੜੇ ਕਰਦੇ ਸਨ? ਅੱਗ ਦਾ ਇਸ਼ਨਾਨ, ਪਾਣੀ ਦਾ ਇਸ਼ਨਾਨ, ਹਵਾ ਦਾ ਇਸ਼ਨਾਨ ਧਿਆਨ 'ਚ ਰੱਖ ਲੈਣਾ, ਫਿਰ ਉਹ ਬਾਣੀ ਦਾ ਇਸ਼ਨਾਨ। ਉਹਨਾਂ ਦਾ ਇਸ਼ਨਾਨ ਕੀ ਹੁੰਦਾ ਸੀ? ਪਹਿਲਾਂ ਤਾਂ ਗਾਂ ਦੇ ਗੋਬਰ ਸੁੱਕੇ ਲੈਣੇ, ਉਹਨਾਂ ਨੂੰ ਬਾਲ ਲੈਣਾ, ਉਹਨਾਂ ਨੂੰ ਰਾਖ ਬਣਾ ਲੈਣਾ, ਅਤੇ ਉਹਦੇ 'ਚ ਕਈ ਕਹਿੰਦੇ ਨੇ ਕੈਮੀਕਲਜ਼ ਹੁੰਦੇ ਨੇ, ਉਹ ਆਪਣੇ ਸਾਰੇ ਸਰੀਰ 'ਤੇ ਮਲਣੇ, ਇਹਨੂੰ ਕਹਿੰਦੇ ਸੀ ਧਿਆਨ 'ਚ ਰੱਖ ਲੈਣਾ ਰਾਖ ਦਾ ਇਸ਼ਨਾਨ। ਉਸ ਤੋਂ ਬਾਅਦ ਫਿਰ ਚੰਗੀ ਧੁੱਪ ਵਿੱਚ ਬੈਠਣਾ, ਪਸੀਨਾ ਆ ਜਾਣਾ, ਉਹ ਧੁੱਪ ਦਾ ਇਸ਼ਨਾਨ। ਕਹਿਣ ਲੱਗੇ ਉਸ ਤੋਂ ਬਾਅਦ ਖੁੱਲ੍ਹੀ ਹਵਾ ਵਿੱਚ ਵਿਚਰਨਾ ਅਤੇ ਹਵਾ ਦਾ ਇਸ਼ਨਾਨ, ਫਿਰ ਪਾਣੀ ਨਾਲ ਨਹਾ ਲੈਣਾ ਅਤੇ ਪਾਣੀ ਦਾ ਇਸ਼ਨਾਨ, ਉਸ ਤੋਂ ਬਾਅਦ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਹਿਣਾ। ਕਹਿਣ ਲੱਗੇ ਉਹ ਬਾਣੀ ਦਾ ਇਸ਼ਨਾਨ, ਇੰਜ ਪੰਜ ਇਸ਼ਨਾਨ ਕਰਿਆ ਕਰਦੇ ਸਨ। ਅਤੇ ਕਹਿ ਸਕਦੇ ਹਾਂ ਜਿਸ ਨੇ ਤਨ ਕਰਕੇ ਵੀ ਪੂਰਾ ਨਹਾ ਲਿਆ, ਜਿਸ ਨੇ ਮਨ ਕਰਕੇ ਵੀ ਪੂਰਾ ਨਹਾ ਲਿਆ, ਉਹ ਹੈ ਗੁਸਲ ਕਰਦਨ ਬੂਦ। ਚੱਲ ਗੁਸਲਖਾਨੇ ਵਿੱਚ ਨਹਾ, ਉਹ ਅੰਮ੍ਰਿਤ ਵੇਲੇ ਦਾ ਇਸ਼ਨਾਨ ਤੈਨੂੰ ਗੁਰਮਤ ਮਰਿਆਦਾ ਦੀ ਤਗੀਦ ਕਰਦਾ। ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ, ਹਰ ਨਾਮ ਧਿਆਵੈ ਉੱਦਮ ਕਰੇ ਭਲਕੇ ਪ੍ਰਭਾਤੀ। ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ, ਬਾਹਰ ਦਾ ਵੀ ਇਸ਼ਨਾਨ ਤੇ ਅੰਦਰ ਦਾ ਵੀ ਇਸ਼ਨਾਨ ਹੋ ਗਿਆ। ਬਸ ਸਮਝ ਲੈਣਾ ਗੁਸਲ ਕਰਦਨ ਬੂਦ।
ਕਰ ਫਕਰ ਦਾਇਮ ਲਾਈ ਚਸਮੇ, ਜਹ ਤਹਾਂ ਮੌਜੂਦ।
ਫਕਰ ਬਣ, ਫਕੀਰੀ ਵਿੱਚ ਆ, ਬੰਦਗੀ ਕਰ। ਕਰ ਫਕਰ ਦਾਇਮ, ਇੱਕ ਹੁੰਦਾ ਸ਼ਬਦ ਕਾਇਮ, ਇੱਕ ਹੈ ਦਾਇਮ। ਕਾਇਮ ਦਾਇਮ ਸਦਾ ਪਾਤਸ਼ਾਹੀ, ਕਾਇਮ ਦੇ ਅਰਥ ਨੇ ਉਹ ਮੌਜੂਦ ਹੈ, ਅਤੇ ਦਾਇਮ ਦੇ ਅਰਥ ਨੇ ਉਹ ਸਦਾ ਮੌਜੂਦ ਹੈ, ਉਹ ਸਦਾ ਹੈ। ਕਈ ਵਾਰੀ ਕੋਈ ਬੰਦਾ ਸਾਹਮਣੇ ਹੁੰਦਾ ਵੀ ਕਹਿੰਦੇ ਕਾਇਮ ਹੈ, ਪਰ ਕੁਝ ਦੇਰ ਬਾਅਦ ਨਹੀਂ ਹੁੰਦਾ, ਹੁਣ ਦਾਇਮ ਨਹੀਂ ਹੈ। ਇਸ ਕਰਕੇ ਕਰ ਫਕਰ ਦਾਇਮ ਲਾਏ ਚਸ਼ਮੇ, ਐ ਬੰਦੇ ਤੂੰ ਬੰਦਗੀ ਕਰ ਅਤੇ ਬੰਦਗੀ ਤੇਰੀ ਸਦਾ ਕਾਇਮ ਰਹੇ। ਸੁਬਹਾ ਵੀ ਕਰ, ਸਾਰਾ ਦਿਨ ਵੀ ਚੇਤੇ ਵਿੱਚ ਰੱਖ, ਉਸ ਨੂੰ ਮਨੋ ਨਾ ਵਿਸਾਰ, ਇਹ ਹੈ ਤੇਰੀ ਬੰਦਗੀ, ਦਾਇਮ ਬੰਦਗੀ। ਕਰ ਫਕਰ ਦਾਇਮ ਲਾਏ ਚਸ਼ਮੇ, ਮੈਂ ਬੇਨਤੀ ਕਰਾਂਗਾ, ਅੰਮ੍ਰਿਤ ਵੇਲੇ 'ਤੇ ਬੈਠ ਗਏ, ਅੱਖਾਂ ਚਾਹੇ ਬੰਦ ਅਤੇ ਚਾਹੇ ਖੁੱਲ੍ਹੀਆਂ, ਪਰ ਧਿਆਨ ਵਿੱਚ ਜੁੜੇ ਰਹੇ, ਜਦੋਂ ਗਏ ਬਾਹਰ ਦੁਨੀਆਂ ਵਿੱਚ, ਹੁਣ ਉਹ ਜਿਹੜੀ ਅੰਮ੍ਰਿਤ ਵੇਲੇ ਦੀ ਬੰਦਗੀ ਸੀ ਨਾ, ਉਹ ਹੁਣ ਨਹੀਂ ਰਹਿ ਗਈ, ਹੁਣ ਤਾਂ ਭੁੱਲ ਗਏ। ਪਤਾ ਨਹੀਂ ਕਿੱਧਰ ਕਿੱਧਰ ਅਤੇ ਕੀ ਕੁਝ ਸਰੀਰ ਨੇ ਅਤੇ ਮਨ ਨੇ ਕਰ ਲਿਆ। ਇਸ ਦਾ ਮਤਲਬ ਅੰਮ੍ਰਿਤ ਵੇਲੇ 'ਤੇ ਫਕਰ ਵਿੱਚ ਸੀ, ਪਰ ਹੁਣ ਦਾਇਮ ਨਹੀਂ ਰਹਿ ਗਿਆ, ਹੁਣ ਬੰਦਗੀ ਟੁੱਟ ਗਈ, ਸਿਮਰਨ ਟੁੱਟ ਗਿਆ। ਪਰ ਜਦੋਂ ਐਸੀ ਅਵਸਥਾ ਬਣ ਜਾਂਦੀ ਹੈ ਵੀ ਸਿਮਰਨ ਸਦਾ ਦਾਇਮ ਰਹਿੰਦਾ, ਸਦਾ ਟਿਕਿਆ ਰਹਿੰਦਾ, ਕਰ ਫਕਰ ਦਾਇਮ, ਫਿਰ ਕੀ ਹੋਏਗਾ? ਲਾਏ ਚਸ਼ਮੇ, ਅੱਖਾਂ ਨੂੰ ਐਨਕ ਲਾਈ ਦੀ ਹੈ, ਚਸ਼ਮਾ, ਮੱਤ ਦੀ ਅੱਖ ਨੂੰ ਵੀ ਗਿਆਨ ਦਾ ਚਸ਼ਮਾ ਲਾ ਲਈਦਾ। ਚਸ਼ਮੇ ਦਾ ਮਤਲਬ ਕੀ ਹੁੰਦਾ? ਦਿਸਦਾ ਨਹੀਂ ਪੂਰਾ, ਚਸ਼ਮਾ ਲਾਇਆ ਅਤੇ ਪੂਰਾ ਦਿਸਣ ਲੱਗ ਪਿਆ, ਨਜ਼ਰ ਘਾਟੇ ਚਸ਼ਮਾ ਲਾਈਦਾ, ਮੱਤ ਦੀ ਨਜ਼ਰ ਵੀ ਘਾਟੇ ਗੁਰੂ ਦੇ ਗਿਆਨ ਦਾ ਚਸ਼ਮਾ ਲਾਈਦਾ। ਬਸ ਗੱਲ ਇੱਥੇ ਕੀ ਖਲੋਤੀ ਹੈ? ਬੰਦਗੀ ਕਰ, ਤੈਨੂੰ ਦੇਖਣਾ ਆ ਜਾਏ ਅੰਦਰ ਦੇ ਧਿਆਨ ਨਾਲ, ਅੱਖਾਂ 'ਚੋਂ ਵੀ ਦੇਖੇ ਅਤੇ ਮੱਤ 'ਚੋਂ ਵੀ ਜੋ ਦੇਖੇ, ਤੈਨੂੰ ਉੱਥੇ ਰੱਬ ਨਜ਼ਰ ਆ ਜਾਏ। ਗੁਰੂ ਨਾਨਕ ਪਾਤਸ਼ਾਹ ਜਦੋਂ ਬਗਦਾਦ ਜਾਂਦੇ ਨੇ ਨਾ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਹੁਣ ਬਗਦਾਦ ਜਾ ਕੇ ਮੇਰੇ ਸਾਹਿਬ ਕੀਰਤਨ ਕੀਤਾ, ਸ਼ੋਰ ਮੱਚ ਗਿਆ ਮੁਲਤਾਨ ਵਿੱਚ, ਉਹ ਪੀਰਾਂ ਦਾ ਸ਼ਹਿਰ ਹੋਵੇ ਅਤੇ ਵੱਡਾ ਪੀਰ ਦਸਤਗੀਰ ਹੋਵੇ, ਇੱਥੇ ਕੌਣ ਆ ਗਿਆ? ਇਸਲਾਮ ਵਿੱਚ ਰਾਗ ਅਤੇ ਹਰਾਮ, ਰਾਗ ਛੇੜਿਆ ਸ਼ੈਤਾਨ ਜਨਮ ਲੈਂਦਾ, ਇਸਲਾਮ ਦਾ ਇਹ ਭਾਉ ਸੀ। ਮੇਰੇ ਸਾਹਿਬ ਦੇ ਬੋਲ ਜਦੋਂ ਬਗਦਾਦ ਵਿੱਚ ਲੋਕਾਂ ਦੇ ਕੰਨੀ ਪਏ, ਧਿਆਨ 'ਚ ਰੱਖ ਲੈਣਾ, ਅਤੇ ਉਹਨਾਂ ਪੀਰ ਦਸਤਗੀਰ ਨੇ ਐਲਾਨ ਕਰ ਦਿੱਤਾ ਇਹ ਕੌਣ ਆ ਗਿਆ ਜਾਓ ਇਹ ਤੇ ਕੋਈ ਕਾਫਰ ਹੈ ਮੋਮਨ ਦਾ ਸ਼ਹਿਰ ਹੋਵੇ ਤੇ ਮੋਮਨਾਂ ਦੇ ਸ਼ਹਿਰ ਵਿੱਚ ਕਾਫਰ ਆ ਕੇ ਰਾਗ ਅਲਾਪੇ ਪੱਥਰ ਮਾਰ ਮਾਰ ਕੇ ਮਾਰ ਦਿਓ ਸੰਸਾਰ ਕਰ ਦਿਓ ਤੇ ਕਹਿੰਦੇ ਨੇ ਪੱਥਰ ਫੜ ਕੇ ਆ ਗਏ ਮੈਂ ਬੇਨਤੀ ਕਰਾਂਗਾ ਮੋਮ ਮਨ ਨਹੀਂ ਤੇ ਮੋਮਨ ਕਾਹਦਾ ਆਪਣੇ ਆਪ ਨੂੰ ਮੋਮਨ ਕਹਿਲਾਣ ਵਾਲੇ ਅਗਰ ਪੱਥਰ ਫੜਾਉਂਦੇ ਨੇ ਕਿਸੇ ਦੇ ਹੱਥ ਵਿੱਚ ਤੇ ਗੱਲ ਸੱਚ ਕਰਕੇ ਜਾਣਿਓ ਪੱਥਰ ਫੜ ਕੇ ਮਾਰਨ ਵਾਲੇ ਦਾ ਦਿਲ ਪੱਥਰ ਹੋਇਆ ਕਰਦਾ ਹੁਣ ਪੱਥਰ ਫੜ ਕੇ ਆ ਗਏ ਮਾਰਨ ਲਈ ਆ ਗਏ ਮੇਰੇ ਸਾਹਿਬ ਨਜ਼ਰ ਭਰ ਕੇ ਤੱਕਿਆ ਤੇ ਦਿੱਤੀ ਮਾਂਗ ਨਮਾਜ਼ ਕਰ ਸੁਣ ਸਮਾਨ ਹੋਆ ਜਹਾਨਾ ਮੇਰੇ ਸਾਹਿਬ ਨੇ ਇੱਥੇ ਲਿਖਿਆ ਵੀ ਦਿੱਤੀ ਮਾਂਗ ਨਮਾਜ਼ ਕਰ ਇਸਲਾਮ ਧਰਮ ਵਿੱਚ ਪਹਿਲਾਂ ਬਾਂਗ ਦਿੰਦੇ ਨੇ ਫਿਰ ਨਮਾਜ਼ ਪੜ੍ਹਦੇ ਨੇ ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਪਹਿਲਾਂ ਨਮਾਜ਼ ਕਰਕੇ ਬਾਂਗ ਦਿੱਤੀ ਬਾਂਗ ਨਮਾਜ਼ ਕਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਾਣੀ ਪੜ੍ਹਨਾ ਇਹ ਸਾਡੀ ਨਮਾਜ਼ ਹੈ ਅਤੇ ਸਾਡੀ ਬਾਂਗ ਅੱਜ ਦੇ ਸਮੇਂ ਵਿੱਚ ਬਾਂਗ ਹੈ ਬੋਲੇ ਸੋ ਨਿਹਾਲ ਪਰ ਗੁਰੂ ਨਾਨਕ ਪਾਤਸ਼ਾਹ ਜੀ ਵੇਲੇ ਬਾਂਗ ਸੀ ਬੋਲੋ ਸੱਚ ਨਾਮ ਕਰਤਾ ਬੋਲੋ ਸੱਚ ਨਾਮ ਕਰਤਾਰ ਬੋਲੋ ਸੱਚ ਨਾਮ ਕਰਤਾਰ ਸੱਚ ਨਾਮ ਕਰਤਾਰ ਬੋਲੋ ਸੱਚ ਨਾਮ ਕਰਤਾਰ ਜਦੋਂ ਮੇਰੇ ਸਾਹਿਬ ਦੇਖਿਆ ਪੱਥਰ ਫੜ ਆ ਗਏ ਨੇ ਉੱਚੀ ਬਾਂਗ ਦਿੱਤੀ ਬੋਲੋ ਸੱਚ ਨਾਮ ਕਰਤਾਰ ਇਹ ਆਵਾਜ਼ ਸੁਣਦਿਆਂ ਸਾਰ ਸਾਰੇ ਸੁਣ ਹੋ ਗਏ ਬਈ ਕਰਤਾਰ ਅੰਦਰੋਂ ਕਰਤਾਰ ਨਿਕਲਿਆ ਹੋਵੇ ਆਪ ਨਰਾਇਣ ਕਲਾ ਧਾਰ ਜਗਮੈ ਪਰਵਰਿਓ ਗੁਰੂ ਨਾਨਕ ਕਰਤਾਰ ਰੂਪ ਸਨ ਅਤੇ ਕਰਤਾਰ ਦੇ ਅੰਦਰੋਂ ਕਰਤਾਰ ਦੀ ਧੁਨ ਨਿਕਲੀ ਹੋਵੇ ਅਤੇ ਸੁਣਨ ਵਾਲੇ ਸੁਣ ਕਿਉਂ ਨਾ ਹੋ ਜਾਣ ਸੁਨ ਮੁਨ ਨਗਰੀ ਭਾਈ ਦੇਖ ਪੀਰ ਭਇਆ ਹੈਰਾਨਾ ਸਾਰੀ ਨਗਰੀ ਸੁਨ ਮੁਨ ਹੋ ਗਈ ਕਿਸੇ ਕੋਲ ਬੋਲਣ ਦੀ ਗੱਲ ਹੀ ਨਾ ਰਹਿ ਗਈ ਐਨ ਸੁਨ ਪੱਥਰ ਦੀ ਤਰ੍ਹਾਂ ਹੋ ਗਏ ਤੇ ਪੀਰ ਹੈਰਾਨ ਹੋ ਗਿਆ ਅੱਜ ਤੱਕ ਬਾਂਗ ਤੇ ਮੈਂ ਵੀ ਬੜੀ ਦਿੱਤੀ ਨਮਾਜ਼ ਮੈਂ ਵੀ ਬੜੀ ਪੜ੍ਹੀ ਮੇਰੀ ਬਾਂਗ ਨਾਲ ਇੱਕ ਬੰਦਾ ਵੀ ਸੁਨ ਨਹੀਂ ਹੋਇਆ ਉਹ ਇਹ ਕਿਹੜੇ ਬਾਬਾ ਜੀ ਆ ਗਏ ਜਿਨ੍ਹਾਂ ਦੀ ਬਾਂਗ ਨਾਲ ਮੇਰਾ ਸਾਰਾ ਸ਼ਹਿਰ ਸੁਨ ਹੋ ਗਿਆ ਹੁਣ ਵੇਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਧਿਆਨ ਲਾਇਆ ਸੁਰਤ ਅੰਤਰਮੁਖੀ ਕੀਤੀ ਦੇਖਾਂ ਤੇ ਸੀ ਕੌਣ ਹੈ ਤੇ ਅੰਦਰ ਦੀ ਸੁਰਤ ਨੇ ਆਖਿਆ ਇੱਕ ਫਕੀਰ ਹੈ ਬੜਾ ਵੱਡਾ ਮਸਤਾਨਾ ਫਕੀਰ ਹੈ ਬੜਾ ਵੱਡਾ ਇੱਕ ਫਕੀਰ ਵੱਡਾ ਮਸਤਾਨਾ ਹੁਣ ਪੁੱਛਿਆ ਫਿਰ ਕਹਿ ਦਸਤਗੀਰ ਕੌਣ ਫਕੀਰ ਕਿਸ ਕਾ ਕਰਹਾਨਾ ਪੀਰ ਦਸਤਗੀਰ ਪੁੱਛਦਾ ਮੇਰੇ ਧਿਆਨ ਵਿੱਚ ਤੇ ਆ ਗਿਆ ਤੂੰ ਫਕੀਰ ਹੈ ਪਰ ਦੱਸ ਤੂੰ ਕਿਹੜੇ ਘਰਾਣੇ ਦਾ ਫਕੀਰ ਹੈ ਤੇ ਹਜ਼ੂਰ ਨੇ ਕੀ ਆਖਿਆ ਯਾਨੀ ਕਿਹੜੇ ਘਰਾਣੇ ਦਾ ਮਤਲਬ ਉਦਾਸੀ ਹੈ ਸੰਨਿਆਸੀ ਹੈ ਵਿਰਾਗੀ ਹੈ ਤੂੰ ਕਿਹੜੇ ਘਰਾਣੇ ਦਾ ਫਕੀਰ ਹੈ ਨਾਥ ਹੈ ਜੋਗੀ ਹੈ ਤੂੰ ਕਿਹੜੇ ਘਰਾਣੇ ਦਾ ਫਕੀਰ ਹੈ ਤੇ ਹੁਣ ਸਤਿਗੁਰੂ ਕੀ ਕਹਿੰਦੇ ਨੇ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ ਇਹ ਹੈ ਨਾਨਕ ਕਲਯੁਗ ਵਿੱਚ ਆਇਆ ਇਸ ਨੇ ਇੱਕ ਰੱਬ ਨੂੰ ਹੀ ਫਕੀਰ ਨੇ ਪਹਿਚਾਨਿਆ ਇਸ ਫਕੀਰ ਨੇ ਇੱਕੋ ਰੱਬ ਨੂੰ ਪਹਿਚਾਨਿਆ ਉਹ ਰੱਬ ਕਿੱਥੇ ਹੈ ਕਹਿੰਦੇ ਨੇ ਧਰਤ ਆਕਾਸ਼ ਚਹੂੰ ਦਿਸ ਜਾਨਾ ਮੈਂ ਉਸ ਰੱਬ ਨੂੰ ਧਰਤੀ ਵਿੱਚ ਆਕਾਸ਼ ਵਿੱਚ ਚਾਰੋ ਦਿਸ਼ਾ ਵਿੱਚ ਜਾਣਿਆ ਮੈਂ ਆਪਣਾ ਕੋਈ ਘਰ ਬਣਾਉਣ ਨਹੀਂ ਆਇਆ ਕੀ ਆਖਿਆ ਮੈਂ ਆਪਣਾ ਕੋਈ ਘਰ ਵੱਖਰਾ ਬਣਾਉਣ ਨਹੀਂ ਆਇਆ ਤੇ ਕਿਸੇ ਨੂੰ ਮੈਂ ਆਪਣੇ ਘਰ ਨਾਲ ਜੋੜਨ ਲਈ ਨਹੀਂ ਆਇਆ ਮੈਂ ਰੱਬ ਦੇ ਘਰੋਂ ਆਇਆ ਤੇ ਸਾਰਿਆਂ ਨੂੰ ਰੱਬ ਦੇ ਘਰ ਨਾਲ ਜੋੜਨ ਆਇਆ ਬਸ ਇਹ ਹੈ ਕਰ ਫਕਰ ਦਾਇਮ ਲਾਏ ਚਸ਼ਮੇ ਜੈ ਤਹਾਂ ਮੌਜੂਦ ਤੇਰੇ ਕੋਲ ਗਿਆਨ ਦਾ ਚਸ਼ਮਾ ਲੱਗ ਜਾਏ ਗਿਆਨ ਦੀ ਐਨਕ ਲੱਗ ਜਾਏ ਤੇਰੀ ਨਜ਼ਰ ਠੀਕ ਹੋ ਜਾਏ ਤੇ ਤੈਨੂੰ ਨਜ਼ਰ ਆਏ ਵੀ ਜਿੱਥੇ ਕਿੱਥੇ ਉਹ ਪ੍ਰਭੂ ਮੌਜੂਦ ਹੈ ਮੈਂ ਬੇਨਤੀ ਕਰਾਂਗਾ ਨਫ਼ਰਤ ਦਾ ਚਸ਼ਮਾ ਨਾ ਲਾਇਓ ਵਿਰੋਧਤਾ ਦਾ ਚਸ਼ਮਾ ਨਾ ਲਾਇਓ ਮੈਨੂੰ ਇੱਕ ਛੋਟੀ ਜਿਹੀ ਬੜੀ ਰੌਚਕ ਗੱਲ ਚੇਤੇ ਆਈ ਇੱਕ ਬੰਦੇ ਨੇ ਘੋੜੇ ਨੂੰ ਨਾ ਹਰੀਆਂ ਐਨਕਾਂ ਲਾ ਦਿੱਤੀਆਂ ਉਹ ਪੁੱਛਿਆ ਉਹ ਕੀ ਕੀਤਾ ਜੀ ਘੋੜੇ ਨੂੰ ਹਰੀਆਂ ਐਨਕਾਂ ਲਾ ਦਿੱਤੀਆਂ ਕਹਿੰਦਾ ਦਰਅਸਲ ਘਾਹ ਹਰਾ ਮਿਲਿਆ ਨਹੀਂ ਘਾਹ ਮਿਲਿਆ ਸੁੱਕਾ ਸੁੱਕਾ ਇਹ ਖਾਂਦਾ ਨਹੀਂ ਮੈਂ ਕਿਹਾ ਚਸ਼ਮਾ ਲਾ ਦਿਆਂ ਹਰਾ ਚਸ਼ਮਾ ਲਾ ਦਿਆਂ ਇਹ ਖਾਣ ਲੱਗ ਜਾਏਗਾ ਉਹ ਪੁੱਛਿਆ ਵੀ ਉਹ ਖਾਣ ਲੱਗ ਗਿਆ ਕਹਿੰਦਾ ਨਹੀਂ ਉਹ ਤੂੰ ਘੋੜੇ ਨੂੰ ਹਰਾ ਚਸ਼ਮਾ ਲਾਵੇਂ ਪਰ ਅੱਗੋਂ ਘਰਾ ਹਰਾ ਘਾਹ ਨਾ ਹੋਵੇ ਇੰਜ ਘੋੜੇ ਨੂੰ ਚਸ਼ਮਾ ਲਾਇਆ ਕੁਝ ਨਹੀਂ ਕਰੇਗਾ ਮੈਂ ਬੇਨਤੀ ਕਰਦੇ ਹਾਂ ਅਗਰ ਮਤ ਵਿੱਚ ਗਿਆਨ ਸਿੱਖ ਲਵੇ ਪਰ ਪ੍ਰੈਕਟੀਕਲ ਨਾ ਬਣੇ ਤਾਂ ਮੈਨੂੰ ਇੰਜ ਲੱਗਦਾ ਵੀ ਉਹ ਜਿਹੜੀ ਹਰਿਆਵਲ ਸੰਸਾਰ ਵਿੱਚ ਬਣਾਉਣੀ ਸੀ ਆਪਸੀ ਪਿਆਰ ਮੇਲ ਮਿਲਾਪ ਉਸ ਵਾਹਿਗੁਰੂ ਦਾ ਹਰ ਘਾਟ ਵਿੱਚ ਦੇਖਣਾ ਉਹ ਤੇ ਜ਼ਿੰਦਗੀ ਦਾ ਨਕਲੀਪਨ ਰਹਿ ਗਿਆ ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਬੰਦਗੀ ਕਰ ਤੇ ਅੰਦਰ ਮਤ ਵਿੱਚ ਵਾਹਿਗੁਰੂ ਦੇ ਗਿਆਨ ਦਾ ਗੁਰੂ ਕੋਲੋਂ ਚਸ਼ਮਾ ਲੈ ਤੇ ਲਗਾ ਲੈ ਫਿਰ ਤੈਨੂੰ ਰੱਬ ਹਰ ਥਾਂ ਤੇ ਨਜ਼ਰ ਆਏਗਾ ਨਫ਼ਰਤ ਈਰਖਾ ਵਿਰੋਧਤਾ ਦਾ ਚਸ਼ਮਾ ਨਾ ਲਾਈ ਅੰਦਰ ਵਾਹਿਗੁਰੂ ਦੇ ਹਰ ਥਾਂ ਤੇ ਮੌਜੂਦ ਹੋਣ ਦੇ ਗਿਆਨ ਦਾ ਚਸ਼ਮਾ ਲਾ
ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋਏ
ਉਹ ਅੱਲਾਹ ਹੈ ਵਾਹਿਗੁਰੂ ਹੈ ਪਾਕੰ ਪਾਕ ਹੈ ਪਵਿੱਤਰ ਤੋਂ ਪਵਿੱਤਰ ਹੈ ਸਭ ਘੱਟ ਵਿੱਚ ਹੈ ਸ਼ੱਕ ਕਰੋ ਜੇ ਦੂਸਰ ਹੋਏ ਮੈਂ ਸ਼ੱਕ ਕਿਉਂ ਕਰਾਂ ਮੈਂ ਸੰਸ਼ੇ ਵਿੱਚ ਕਿਉਂ ਰਹਾਂ ਵੀ ਰੱਬ ਇੱਥੇ ਹੈ ਇੱਥੇ ਪਤਾ ਨਹੀਂ ਹੈ ਕਿ ਨਹੀਂ ਨਾ ਝੂਠਾ ਕਿਸ ਕੋ ਆਖੀਆ ਸਾਹ ਦੂਜਾ ਨਾ ਹੀ ਕੋਏ ਸ਼ੱਕ ਕਰੋ ਜੇ ਦੂਸਰ ਹੋਏ ਇਹ ਤਾਂ ਜਾਣਦੇ ਹਾਂ ਨਾ ਵੀ ਸਾਰੀਆਂ ਥਾਵਾਂ 'ਤੇ ਰੱਬ ਹੈ ਝੂਠਾ ਕਿਸ ਕੋ ਆਖੀਏ ਸਾਹ ਦੂਜਾ ਨਾ ਹੀ ਕੋਏ ਤੂੰ ਤੇ ਝੂਠੇ ਸੰਸਾਰ ਵਿੱਚ ਵੀ ਤੇ ਆਪ ਸੱਚ ਬਣ ਬੈਠਾ ਹੈ ਵਰਨਾ ਝੂਠ ਦੀ ਹੋਂਦ ਹੀ ਸਿੱਧ ਨਾ ਹੋਏ ਝੂਠ ਦੀ ਹੋਂਦ ਸਿੱਧ ਵੀ ਤੇਰੇ ਕਰਕੇ ਹੋ ਰਹੀ ਹੈ ਇਸ ਕਰਕੇ ਮੈਂ ਕੀ ਸ਼ੱਕ ਕਰਾਂ ਕੀ ਸੰਸ਼ੇ ਵਿੱਚ ਜਾਵਾਂ ਜੇ ਤੇਰੇ ਬਿਨਾਂ ਕੋਈ ਦੂਜਾ ਹੋਰ ਹੋਵੇ ਜੇ ਪਾਣੀ ਵਿੱਚ ਸਾਰੀਆਂ ਲਹਿਰਾਂ ਪਾਣੀ ਤੋਂ ਬਿਨਾਂ ਕੁਝ ਹੋਰ ਹੋਣ ਤੇ ਸ਼ੱਕ ਕਰਾਂ ਵੀ ਇਹਨਾਂ ਲਹਿਰਾਂ ਵਿੱਚ ਪਤਾ ਨਹੀਂ ਪਾਣੀ ਹੈ ਕਿ ਨਹੀਂ ਇੰਜ ਇਹ ਤਮਾਮ ਸੰਸਾਰ ਤੇ ਤੇਰੀਆਂ ਲਹਿਰਾਂ ਨੇ ਮੈਂ ਕੀ ਸ਼ੱਕ ਕਰਾਂ ਵੀ ਇਹਨਾਂ ਵਿੱਚ ਤੂੰ ਹੈ ਕਿ ਨਹੀਂ ਤੂੰ ਸਾਰੀਆਂ ਥਾਵਾਂ ਤੇ ਮੌਜੂਦ ਹੈ
ਕਬੀਰ ਕਰਮ ਕਰੀਮ ਕਾ ਉਹ ਕਰੈ ਜਨ ਸੋਏ
ਕਬੀਰ ਭਗਤ ਕਬੀਰ ਜੀ ਕਹਿੰਦੇ ਨੇ ਕਰਮ ਕਰੀਮ ਕਾ ਕਰਮ ਬਖਸ਼ਿਸ਼ ਕਰੀਮ ਬਖਸ਼ਿਸ਼ ਕਰਨ ਵਾਲਾ ਉਹ ਬਖਸ਼ਿਸ਼ ਕਰਨ ਵਾਲਾ ਐਸਾ ਬਖਸ਼ਿਸ਼ੀ ਹੈ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ ਉਹ ਸਭ ਕੁਛ ਕਰਦਾ ਹੈ ਉਹ ਸਭ ਕੁਛ ਜਾਣਦਾ ਹੈ ਮਾਲਕ ਰਹਿਮਤ ਕਰ ਸਾਡੇ ਤੇ ਵੀ ਬਖਸ਼ਿਸ਼ ਕਰ ਦੇ ਤੇ ਗਿਆਨ ਦਾ ਚਸ਼ਮਾ ਲਾ ਦੇ ਸਾਡੇ ਤੇ ਵੀ ਰਹਿਮਤ ਕਰ ਦੇ ਕਿ ਸਾਨੂੰ ਅੰਦਰ ਇਸ਼ਨਾਨ ਕਰਾ ਦੇ ਸਾਡੇ ਤੇ ਰਹਿਮਤ ਕਰ ਦੇ ਪਾਤਸ਼ਾਹ ਮੈਂ ਵਿਵਾਦ ਵਿਵਾਦ ਵਿੱਚ ਪੈ ਕੇ ਝਗੜੇ ਵਿੱਚ ਨਾ ਪਵਾਂ ਬਲਕਿ ਜ਼ਿੰਦਗੀ ਦਾ ਝਗੜਾ ਨਿਬੇੜ ਲੈਵਾਂ ਤੇ ਉਸ ਵਾਹਿਗੁਰੂ ਨੂੰ ਜਾਣ ਲੈਵਾਂ ਉਸ ਵਿੱਚ ਆਪਣਾ ਆਪਾ ਮਿਲਾ ਲੇਵਾਂ ਤੇ ਮੇਰੇ ਸਾਹਿਬ ਆਪ ਰਹਿਮਤ ਕਰਨ ਬਖਸ਼ਿਸ਼ ਕਰਨ ਜੀ ਮੈਂ ਇਹਨਾਂ ਅੱਖਰਾਂ ਨਾਲ ਸਭ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੰਨਾ ਵੀ ਸ਼ੁਕਰ ਕਰਾਂ ਓਨਾ ਹੀ ਥੋੜ੍ਹਾ ਦੇਖੋ ਕਿੱਡੀ ਬਖਸ਼ਿਸ਼ ਕਰਦੇ ਨੇ ਅਗਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਚਕਾਰ ਬੈਠੇ ਹੋਣ ਤੇ ਇਹਦੇ ਚਾਰ ਚੁਫੇਰੇ ਸਾਰੇ ਧਰਮਾਂ ਦੇ ਲੋਕ ਆ ਕੇ ਬਹਿ ਸਕਦੇ ਵਾਹ ਕਿੱਡੀ ਬਖਸ਼ਿਸ਼ ਵਾਲੇ ਨੇ ਇਹ ਅਗਰ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਸਾਡੇ ਕੋਲ ਹੋਵੇ ਧਰਮਾਂ ਦੇ ਝਗੜੇ ਮੁੱਕ ਜਾਣ ਆਪਸੀ ਵੈਰ ਵਿਰੋਧ ਮੁੱਕ ਜਾਣ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਮੁੱਕ ਜਾਏ ਸਾਰੇ ਸੰਸਾਰ ਵਿੱਚ ਇੱਕ ਵਾਹਿਗੁਰੂ ਨੂੰ ਵੇਖਦਿਆਂ ਉਹ ਪਿਆਰ ਭਰਿਆ ਇਸ ਸੌ ਸਾਗਰ ਦਾ ਸਫ਼ਰ ਹੋ ਜਾਏ ਤੇ ਕਹਿ ਸਕਦੇ ਹਾਂ ਫਿਰ ਘੱਟ ਘੱਟ ਵਿੱਚ ਵਾਹਿਗੁਰੂ ਵੇਖਦਿਆਂ ਆਪਣੇ ਜੀਵਨ ਦਾ ਪੂਰਾ ਇਸ਼ਨਾਨ ਮਾਲਕ ਆਪ ਕਰਾ ਦੇ ਜੀ ਤੋ ਕੋਟਾਨ ਕੋਟ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਹਾਰਦਿਕ ਤੌਰ 'ਤੇ ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਪ੍ਰਬੰਧ ਦਾ ਸਿੰਘ ਸਾਹਿਬ ਮੁੱਖ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦਾ ਅਤੇ ਬਾਕੀ ਸਾਰੇ ਸਿੰਘ ਸਾਹਿਬਾਨ ਜੀ ਦਾ ਧੰਨਵਾਦ ਕੋਟਾਨ ਕੋਟ ਧੰਨਵਾਦ ਦਰ ਹਾਜ਼ਰ ਸਾਰੀਆਂ ਸੰਗਤਾਂ ਦਾ ਸਤਿਗੁਰੂ ਅਸੀਸ ਦੇਵਨ ਦਸਹਰੇ ਦੀਆਂ ਭੁੱਲਾਂ ਦੀ ਖਿਮਾ ਕਰਨਾ ਜੀ ਆਓ ਸਾਹਿਬ ਦੇ ਪਾਵਨ ਹੁਕਮ ਦੀਆਂ ਦੋ ਪੰਕਤੀਆਂ ਸ਼ਰਵਣ ਕਰਕੇ ਉਪਰੰਤ ਫਤਿਹ ਨਾਲ ਸਾਂਝ ਪਾਵਾਂਗੇ ਜੀ
ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਨ ਸੋਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।